ਸਾਰਾ ਦਿਨ ਇਹਦਾ ਮਤਲਬ ਇਹ ਹੁੰਦਾ ਵੀ ਇਹ ਬੰਦਾ ਵਿਹਲਾ ਬੈਠ ਕੇ ਨਾ ਟੀਵੀ ਦੇਖੇਗਾ, ਨਾ ਅਖਬਾਰ ਪੜ੍ਹੇਗਾ, ਨਾ ਗੱਲਾਂ ਕਰੇਗਾ। ਜਿਹਨੇ ਪਾਠ ਕਰਨੇ 25 ਤੇ ਟਾਈਮ ਤੇਰੇ ਕੋਲ ਗੱਲਾਂ ਦਾ ਹੋਣਾ ਹੀ ਨਹੀਂ, ਨਾ ਰੋਟੀ ਖਾਣ ਦਾ ਟਾਈਮ ਹੋਣਾ, ਫਿਰ ਆਪਣੇ ਆਪ ਹੀ ਤਰ ਜਾਏਗਾ। ਇੱਕ ਪਾਠ ਕਰਕੇ ਆਪਣਾ ਖਹਿੜਾ ਛੁੱਟ ਜਾਂਦਾ, ਫਿਰ ਸਾਰਾ ਦਿਨ ਜੋ ਗੱਲਾਂ ਗੱਪਾਂ ਟੀਵੀ ਅਖਬਾਰ ਜੇ ਵੋ ਕਈ ਕੁਝ ਚੱਲਦਾ। ਤਾਂ ਇੰਨੀ ਬਾਣੀ ਪੜ੍ਹਨ ਨੂੰ ਕਹੀਦਾ ਵੀ ਬਹੁਤਾ ਪਾਠ ਕਰਦਿਆਂ ਫਿਰ ਪਾਠ ਵਿੱਚ ਹੀ ਧਿਆਨ ਹੈ, ਫਿਰ ਸੁੱਤਿਆਂ ਪਿਆਂ ਵੀ ਪਾਠ ਹੋਈ ਜਾਂਦਾ ਆਪਣੇ ਆਪ, ਕਿਉਂ ਧਿਆਨ ਹੀ ਪਾਠ ਵਿੱਚ ਰਹਿਣਾ। ਜਦ ਇੱਕ ਆਪਾਂ 5 ਬਾਣੀਆਂ ਸਵੇਰੇ ਪੜ੍ਹ ਲਈਆਂ, ਮੁੜ ਕੇ 23 ਘੰਟੇ ਪੁੱਠੇ ਕੰਮਾਂ ਚ ਲਾ ਤੇ ਫਿਰ ਉੱਥੇ ਮਨ ਨੇ ਕਿੱਥੇ ਟਿਕਣਾ। ਤਾਂ ਬਹੁਤਾ ਪਾਠ ਕਹੀਦਾ, ਜਾਂ ਬਹੁਤਾ ਫਿਰ ਵਾਹਿਗੁਰੂ ਮੰਤਰ ਜਾਂ ਮੂਲ ਮੰਤਰ ਜਾਂ ਚੌਪੀ ਸਾਹਿਬ ਦੇ ਪਾਠ ਜਾਂ ਜਪਜੀ ਸਾਹਿਬ ਦੇ ਪਾਠ, ਫਿਰ ਕਰਦੇ ਰਹੋ ਹਰ ਵਕਤ ਮਰਿਆਦਾ ਨੂੰ ਸੰਭਾਲਦਿਆਂ ਹੋਇਆ। ਮਰਿਆਦਾ ਤੋਂ ਥੋੜਾ ਜਿਹਾ ਬਾਹਰ ਚਲੇ ਜਾਂਦੇ ਕਦੇ ਕਦੇ ਆਪਾਂ, ਮਰਿਆਦਾ ਵਿੱਚ ਰਹਿ ਕੇ ਬਾਣੀ ਪੜ੍ਹਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਨਾਮ ਜਪਤ ਪਾਵ ਹੈ ਵਿਸਰਾਮ, ਨਾਨਕ ਤਿੰਨ ਪੁਰਖ ਕਹੋ ਉੱਤਮ ਕਰ ਮਾਨ। ਉਹਨਾਂ ਬੰਦਿਆਂ ਨੂੰ ਸਾਰਿਆਂ ਨਾਲੋਂ ਉੱਤਮ ਮੰਨੋ, ਪੁਰਖੋਤਮ ਪੁਰਸ਼ੋਤਮ, ਉਹਨਾਂ ਨੂੰ ਉੱਤਮ ਦਾ ਅਰਥ ਇੱਥੋਂ ਲੱਗਦਾ ਪੁਰਸ਼ ਉੱਤਮ। ਪੁਰਸ਼ ਉੱਤਮ ਦਾ ਛੋਟਾ ਅੱਖਰ ਬਣਦਾ ਪੁਰਸ਼ੋਤਮ, ਪੁਰਖ ਸ੍ਰੇਸ਼ਟ ਪੁਰਸ਼ ਹੁੰਦਾ ਜਿਹੜਾ, ਜਿਨ੍ਹਾਂ ਨੇ ਮਨ ਨੂੰ ਟਿਕਾਓ ਪ੍ਰਾਪਤ ਕਰ ਲਿਆ ਨਾਮ ਜਪ ਜਪ ਕੇ। ਆਓ ਆਪਾਂ ਵੀ ਮਹਾਰਾਜ ਅੱਗੇ ਬੇਨਤੀ ਕਰੀਏ ਕਿ ਸਾਨੂੰ ਵੀ 24 ਘੰਟੇ ਨਾਮ ਦੇ ਵਿੱਚ ਸਾਡੀ ਸੁਰਤੀ ਜੋੜ ਦਿਓ, ਕੰਮ ਆਪੇ ਹੁੰਦੇ ਰਹਿਣਗੇ। ਰੋਟੀ ਕਿੱਥੋਂ ਖਾਵਾਂਗੇ ਤਾਂ ਪਰਾ ਲੱਭ ਲਿਖੀ ਆਪੇ ਆਈ ਜਾਣੀ ਹੈ, ਮਾੜਾ ਜਿਹਾ ਹਿੰਮਤ ਕਰਨੀ ਪੈਣੀ ਥੋੜੀ ਜੀ ਬਸ, ਬਾਕੀ ਦੀ ਪਰਾ ਲੱਭ ਤਾਂ ਲਿਖੀ ਹੋਈ ਆਪੇ ਆਈ ਜਾਣੀ ਹੈ। ਤੇ ਬਹੁਤੀ ਦਾਤ ਮੰਗੀਏ ਮਹਾਰਾਜ ਤੋਂ ਨਾਮ ਦੀ ਕਿ 24 ਘੰਟੇ ਸੁਰਤੀ ਮੇਰੀ ਨਾਮ ਦੇ ਜੁੜੀ ਰਹੇ ਜੀ। ਵਾਹਿਗੁਰੂ ਦੀ 8ਵੀਂ ਪੌੜੀ ਬਖਸ਼ਿਸ਼ ਕਰਦੇ 282 ਅੰਗ ਤੇ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਇਹ ਸੇਵਕ ਦਾ ਪ੍ਰਸੰਗ ਚੱਲਦਾ ਹੈ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੈ ਤਿੰਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਨ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬਡਭਾਗੈ। ਨਾਮ ਜਪਤ ਪਾਵ ਹੈ ਵਿਸਰਾਮ, ਨਾਨਕ ਤਿੰਨ ਪੁਰਖ ਕਹੋ ਉੱਤਮ ਕਰ ਮਾਨ। ਐਸੇ ਜਿਹੜੇ ਪੁਰਸ਼ ਨੇ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਉਹ ਜੋ ਕੁਝ ਕਰਦੇ ਨੇ ਵਾਹਿਗੁਰੂ ਦੇ ਪ੍ਰੇਮ ਵਿੱਚ ਹੀ ਕਰਦੇ ਨੇ, ਕਿਉਂਕਿ ਉਹਨਾਂ ਨੂੰ ਖਮਾਰੀ ਇੰਨੀ ਚੜ ਜਾਂਦੀ ਹੈ, ਉਹਨਾਂ ਨੂੰ ਤਾਂ ਆਨੰਦ ਹੀ ਇੰਨਾ ਬਣ ਜਾਂਦਾ ਹੈ। ਉਹ ਖਮਾਰੀ ਇੱਕ ਵੱਖਰੇ ਕਿਸਮ ਦੀ ਹੈ, ਉਹ ਆਨੰਦ ਵੱਖਰੇ ਕਿਸਮ ਦਾ ਹੈ। ਉਹ ਜੋ ਕੁਝ ਕਰਦੇ ਨੇ ਉਹ ਵਾਹਿਗੁਰੂ ਦੇ ਪ੍ਰੇਮ ਵਿੱਚ ਆ ਕੇ ਕਰਦੇ ਨੇ। ਸਦਾ ਸਦਾ ਬਸੈ ਹਰ ਸੰਗ, ਉਹ ਹਰੀ ਦੇ ਨਾਲ ਵੱਸਦੇ ਨੇ, ਹਮੇਸ਼ਾ ਹਰੀ ਦੀ ਹਜ਼ੂਰੀ ਵਿੱਚ ਵੱਸਦੇ ਨੇ, ਹਰੀ ਉਹਨਾਂ ਦੇ ਨਾਲ ਵੱਸਦਾ, ਦੋਨੋਂ ਜਾਣੇ ਇੱਕ ਮਿੱਕ ਹੋ ਜਾਂਦੇ ਆਪਸ ਦੇ ਵਿੱਚ। ਹੁਣ ਉਹਨਾਂ ਦੇ ਸੁਭਾਵ ਦੇ ਵਿੱਚ ਤਬਦੀਲੀ ਆਈ ਹੈ, ਜਿਹੜੀ ਸੁਭਾਵ ਕੈਸਾ ਬਣ ਗਿਆ, ਸਹਿਜ ਸੁਭਾਏ ਹੋਵੇ ਸੋ ਹੋਏ। ਉਹ ਕਹਿੰਦੇ ਜੋ ਕੁਝ ਹੁੰਦਾ ਸੋਤੇ ਸਿੱਧ ਹੀ ਹੁੰਦਾ, ਸੋਤੇ ਸਿੱਧ ਕੋਈ ਕਾਹਲੀ ਨਹੀਂ ਕਰਦੇ, ਉਹ ਸੁਭਾਵਕ ਹੀ ਹੋ ਰਿਹਾ। ਆਪਣੇ ਸੰਸਾਰੀ ਜੀਵਾਂ ਦੇ ਰੋਲ ਦੇ ਰੋਣੇ ਹੁੰਦੇ ਨੇ, ਮੇਰਾ ਕੰਮ ਨਹੀਂ ਬਣਿਆ, ਮੇਰਾ ਐਂ ਨਹੀਂ ਹੋਇਆ, ਫਲਾਨੀ ਗੱਲ ਐ ਨਹੀਂ ਬਣੀ, ਖਿਜੀ ਖਪੀ ਜਾਣਾ ਆਪਾਂ ਨੇ ਸਾਰਾ ਦਿਨ ਖਿਜਦੇ ਹੀ ਰਹਿਣਾ, ਮੇਰਾ ਕੰਮ ਹੀ ਨਹੀਂ ਬਣਿਆ। ਪਰ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ ਕਿ ਜੋ ਸੁਤੇ ਸਿੱਧੀ ਹੋ ਰਿਹਾ ਉਹੀ ਠੀਕ ਹੈ, ਇਹ ਵੀ ਹੁਕਮ ਵਿੱਚ ਹੀ ਹੈ, ਤੜਫਣ ਦੀ ਲੋੜ ਨਹੀਂ ਹੈ, ਖਿਜਣ ਦੀ ਲੋੜ ਨਹੀਂ ਹੈ। ਇਹੀਆਂ ਜਿਹੀਆਂ ਘਟਨਾਵਾਂ ਜ਼ਿੰਦਗੀ 'ਚ ਆਉਂਦੀਆਂ ਰਹਿੰਦੀਆਂ, ਵੱਧ ਘੱਟ ਉੱਪਰ ਥੱਲੇ ਹੁੰਦਾ ਹੀ ਰਹਿੰਦਾ। ਇਹ ਕਿਹੜਾ ਵੀ ਵਾਰ ਵਾਰ ਆਉਣੇ ਮੌਕੇ, ਦੁੱਖ ਦੇ ਮੌਕੇ ਆਉਣੇ ਤਾਂ ਵਾਰ ਵਾਰ ਨਹੀਂ ਆਉਂਦੇ। ਜਦੋਂ ਵੀ ਕਦੇ ਆਈ ਇਹ ਜਿਹੀ ਚੀਜ਼ ਆਪਣੇ ਮਨ ਦੇ ਉੱਤੇ, ਕਦੇ ਮੁਸੀਬਤ ਆਈ, ਕੁਛ ਹੋਇਆ ਹੈ, ਤਾਂ ਮਹਾਰਾਜ ਕਹਿੰਦੇ ਸਹਿਜ ਸੁਭਾਵਕ ਹੀ ਰੱਬ ਦੇ ਪਿਆਰੇ ਕਹਿੰਦੇ ਸੁਤੇ ਸਿੱਧੀ ਆਏ। ਕਰਨ ਹਾਰ ਪਛਾਣ ਸੋਏ, ਉਹ ਕਰਨ ਹਾਰ ਅਕਾਲ ਪੁਰਖ ਨੂੰ ਵਾਹਿਗੁਰੂ ਨੂੰ ਪਛਾਣ ਲੈਂਦੇ ਨੇ ਕਿ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਤਾਂ ਮੈਨੂੰ ਕੋਈ ਦੁੱਖ ਸੁੱਖ ਆ ਹੀ ਨਹੀਂ ਸਕਦਾ। ਅਸਲ ਵਿੱਚ ਜਿਹੜੀ ਬਿਮਾਰੀ ਦਾ ਆਉਣਾ, ਮੁਸੀਬਤ ਆਉਣੀ ਹੈ, ਕੋਈ ਵੀ ਅਲਾਮਤ ਆਉਂਦੀ ਹੈ, ਇਹ ਭੁਗਤਾਨ ਹੋ ਰਿਹਾ ਹੁੰਦਾ ਪਿਛਲੇ ਕਰਮਾਂ ਦਾ। ਜਦੋਂ ਭੁਗਤਾਨ ਹੁੰਦਾ ਤਾਂ ਤਕਲੀਫ ਤਾਂ ਹੁੰਦੀ ਹੈ, ਦੁੱਖ ਤਾਂ ਆਉਂਦਾ ਹੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਨੇ ਸਾਰੇ ਭੁਗਤਾਨ ਜਦੋਂ ਮੁੱਕ ਗਏ ਤਾਂ ਮੇਰੇ ਵਿੱਚ ਲੀਨ ਹੋ ਜਾਏਗਾ। ਜਦੋਂ ਤੱਕ ਤੇਰੇ ਪਿਛਲੇ ਭੁਗਤਾਨ ਨਹੀਂ ਹੁੰਦੇ ਉਦੋਂ ਤੱਕ ਮੇਰੇ ਅੰਦਰ ਲੀਨ ਨਹੀਂ ਹੋ ਸਕਦਾ। ਇਸ ਕਰਕੇ ਤੈਨੂੰ ਦੁੱਖ ਤਾਂ ਸਹਾਰਨੇ ਪੈਣੇ, ਦੇਣੇ ਲੈਣੇ ਤਾਂ ਤੈਨੂੰ ਕਰਨੇ ਹੀ ਪੈਣੇ, ਜਾਂ ਨਾਮ ਜਪ। ਨਾਮ ਜਪਣ ਲਈ ਤੈਨੂੰ ਮੌਕਾ ਦਿੰਦੇ ਹਾਂ, ਕਈ ਅੱਛੇ ਕੰਮ ਕਾਰ ਚੱਲਦੇ ਕਈ ਬੰਦਿਆਂ ਦੇ, ਉਹ ਤਾਂ ਗੁਰਦੁਆਰੇ ਹੀ ਨਹੀਂ ਆਉਂਦੇ, ਲੋੜ ਨਹੀਂ, ਕਿਉਂਕਿ ਕੰਮ ਕਾਰ ਬਹੁਤ ਅੱਛਾ। ਕਈਆਂ ਦਾ ਉਦੋਂ ਘੱਟ ਚੱਲਦਾ, ਉਹ ਥੋੜਾ ਟਾਈਮ ਆਉਂਦੇ ਨੇ। ਕਈਆਂ ਦਾ ਕੰਮ ਕਾਰ ਉਸ ਤੋਂ ਵੀ ਘੱਟ ਚੱਲਦਾ, ਫਿਰ ਉਹ ਜ਼ਿਆਦਾ ਟਾਈਮ ਲਾਉਂਦੇ ਨੇ। ਕਈਆਂ ਦਾ ਕੰਮ ਹੁੰਦਾ ਹੀ ਨਹੀਂ, ਉਹਨੂੰ ਕਹਿੰਦੇ ਤੂੰ ਹਲੇ 24 ਘੰਟੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਭਗਤੀ ਕਰਿਆ ਕਰ। ਕਿਉਂਕਿ ਆਮ ਇਨਸਾਨ ਦਾ ਜਵਾਬ ਹੁੰਦਾ, ਦੇਖੋ ਜੀ ਸਾਡੇ ਕੋਲ ਟਾਈਮ ਹੀ ਨਹੀਂ ਪਾਠ ਕਰਨ ਦਾ, ਕਹੀ ਤਾਂ ਆਪਾਂ ਜਾਂਦੇ ਹਰ ਵਕਤ ਕਿ ਮੇਰੇ ਕੋਲ ਦੇਖੋ ਟਾਈਮ ਨਹੀਂ ਟਾਈਮ ਨਹੀਂ, ਔਰ ਵਾਹਿਗੁਰੂ ਕੋਲ ਹੀ ਹੁੰਦੇ ਨੇ ਆਪਣੇ। ਮਹਾਰਾਜ ਕਹਿੰਦੇ ਚੰਗਾ ਫਿਰ ਤੈਨੂੰ ਮੈਂ ਖੁੱਲ੍ਹਾ ਟਾਈਮ ਦੇ ਦਿੰਦਾ, ਤੈਨੂੰ ਬੰਧਨ ਹੈ ਨਾ ਕੰਮਾਂ ਦਾ, ਕੰਮ ਹੀ ਖਤਮ ਕਰ ਦਿੰਦਾ ਤੇਰਾ ਮੈਂ, ਫਿਰ ਤੇਰੇ ਸਾਰੇ ਬੰਧਨ ਟੁੱਟ ਜਾਣਗੇ, ਫਿਰ ਆਰਾਮ ਨਾਲ ਪਾਠ ਕਰੇਗਾ। ਇਸ ਕਰਕੇ ਕਹਿੰਦੇ ਨੇ ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਰੱਬ ਦੇ ਪਿਆਰੇ ਤਾਂ ਵਾਹਿਗੁਰੂ ਦੇ ਕੀਤੇ ਹੋਏ ਨੂੰ ਮਿੱਠਾ ਸਮਝਦੇ ਨੇ, ਕਿਉਂਕਿ ਜਿੱਥੇ ਪਿਆਰ ਹੁੰਦਾ ਉੱਥੇ ਹੀ ਮਿਠਾਸ ਹੁੰਦੀ। ਪਿਆਰ ਵਿੱਚ ਆ ਕੇ ਭਾਵੇਂ ਕੋਈ ਗਲਾ ਵੜ ਦੇਵੇ ਨਾ, ਤਾਂ ਵੀ ਉਹਨੂੰ ਮਹਿਸੂਸ ਨਹੀਂ ਹੁੰਦਾ। ਮਹਾਰਾਜ ਨੇ ਕਿਹਾ ਮੈਂ ਇੱਕ ਸੀਸ, ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਪ੍ਰੇਮ ਦੇ ਵਿੱਚ ਆ ਕੇ ਖੜੇ ਹੋ ਕੇ ਪੰਜਾਂ ਨੇ ਸੀਸ ਦੇ ਦਿੱਤੇ, ਸੀ ਤੱਕ ਨਹੀਂ ਕੀਤੀ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਹਾ ਜਿਹਾ ਪਰਮੇਸ਼ਰ ਸੀ ਵੈਸਾ ਹੀ ਨਜ਼ਰ ਆਉਣ ਲੱਗ ਪੈਂਦਾ। ਭਾਣੇ ਅੰਦਰ ਰਹਿਣ ਵਾਲਿਆਂ ਉੱਤੇ ਫਿਰ ਕਿਰਪਾ ਕਰਦੇ ਨੇ, ਜਿਸ ਤੇ ਉਪਜੇ ਤਿਸ ਮਾਹਿ ਸਮਾਵੇ, ਜਿਹਦੇ ਵਿੱਚੋਂ ਉਪਜੇ ਸੀ ਜੀਵ ਪੈਦਾ ਹੋਏ ਵਾਹਿਗੁਰੂ ਦੇ ਵਿੱਚੋਂ, ਉਸੇ ਦੇ ਵਿੱਚ ਹੀ ਵਾਪਸ ਜਾ ਕੇ ਸਮਾ ਜਾਂਦੇ ਨੇ। ਨਾਮ ਜਪਣ ਕਰਕੇ ਵਾਪਸ ਵਾਹਿਗੁਰੂ ਵਿੱਚ ਬਿਰਤੀ ਲੀਨ ਹੋ ਜਾਂਦੀ ਹੈ। ਹੋਏ ਸੁਖ ਨਿਧਾਨ ਉਹਨੂੰ ਮਨ ਆਏ, ਉਹ ਜਿਹੜੇ ਸੁਖਾਂ ਦੇ ਨਿਧਾਨ ਖਜ਼ਾਨੇ ਨੇ, ਨਾਮ ਦੇ ਖਜ਼ਾਨੇ ਨੇ, ਉਹ ਉਹਨਾਂ ਨੂੰ ਭੋਗਣੇ ਬਣ ਆਉਂਦੇ ਨੇ ਰੱਬ ਦੇ ਪਿਆਰਿਆਂ ਨੂੰ। ਹੋਏ ਸੁਖ ਨਿਧਾਨ ਉਹਨੂੰ ਮਨ ਆਏ, ਇਹਨਾਂ ਨੂੰ ਜਿਨ੍ਹਾਂ ਨੇ ਭਾਣਾ ਮੰਨਿਆ, ਜਿਹੜੇ ਵਾਹਿਗੁਰੂ ਦੇ ਵਿੱਚ ਸੁਤੇ ਸਿੱਧੀ ਵਰਤਦੇ ਨੇ। ਬਾਕੀਆਂ ਨੂੰ ਨਹੀਂ ਬਣ ਆਉਂਦਾ ਨਾਮ ਦਾ ਖਜ਼ਾਨਾ, ਨਾਮ ਦਾ ਆਨੰਦ, ਰੱਬ ਦੇ ਪਿਆਰਿਆਂ ਨੂੰ ਹੀ ਨਾਮ ਦਾ ਭੋਗਣਾ ਬਣਦਾ ਹੈ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਪ੍ਰਭੂ ਦਾ ਜਨ ਅਤੇ ਪਰਮੇਸ਼ਰ ਇੱਕ ਰੂਪ ਹੀ ਨੇ, ਦੋਵੇਂ ਆਪ ਹੀ ਉਹ ਜੀਵ ਦੇ ਅੰਦਰ ਬੈਠ ਗਿਆ। ਉਹ ਜੀਵ ਨੇ ਆਪਣਾ ਆਪ ਅੰਦਰੋਂ ਖਤਮ ਕਰ ਦਿੱਤਾ ਤਾਂ ਵਾਹਿਗੁਰੂ ਦਾ ਰੂਪ ਹੋ ਗਿਆ। ਹੁਣ ਆਪਸ ਕਉ ਆਪ ਦੀਨੋ ਮਾਨ, ਹੁਣ ਵਾਹਿਗੁਰੂ ਆਪਣੇ ਆਪ ਨੂੰ ਆਪ ਹੀ ਮਾਣ ਸਤਿਕਾਰ ਦਿੰਦੇ ਨੇ। ਉਸ ਸਰੀਰ ਦੇ ਅੰਦਰ ਜਦੋਂ ਪ੍ਰਕਾਸ਼ਮਾਨ ਹੋ ਜਾਂਦੇ ਨੇ,
ਭਗਤ ਰਵਿਦਾਸ ਜੀ ਨੂੰ ਬ੍ਰਾਹਮਣ ਕਹਿਣ ਲੱਗੇ, ਤੁਸੀਂ ਮੱਥਾ ਟਿਕਾਈ ਜਾਂਦੇ ਹੋ ਆਪਣੇ ਸਰੀਰ ਨੂੰ। ਭਗਤ ਰਵਿਦਾਸ ਜੀ ਕਹਿੰਦੇ, ਪਹਿਲਾਂ ਤਾਂ ਮੈਨੂੰ ਕੋਈ ਨਹੀਂ ਸੀ ਮੱਥਾ ਟੇਕਦਾ ਆ ਕੇ, ਹੁਣ ਲੋਕ ਕਿਉਂ ਟੇਕਦੇ ਨੇ? ਕਿਉਂਕਿ ਮੇਰੇ ਹਿਰਦੇ ਚ ਨਾਮ ਹੈ। ਇਹ ਹੁਣ ਵੀ ਨਹੀਂ ਮੈਨੂੰ ਮੱਥਾ ਟੇਕਦਾ ਕੋਈ, ਇਹ ਸਭ ਲੋਕ ਨਾਮ ਕਰਕੇ ਝੁਕਦੇ ਨੇ। ਆਪਸ ਕਹੋ ਆਪ ਦੀਨੋ ਮਾਨ, ਇਹ ਜਿੰਨੀ ਦੁਨੀਆਂ ਹੈ। ਫਿਰ ਪ੍ਰਮਾਣ ਦਿੰਦੇ ਨੇ, ਕਹਿੰਦੇ ਕੋਈ ਕਾਗਜ਼ਾਂ ਨੂੰ ਮੱਥਾ ਟੇਕਦਾ? ਜਾਂ ਤਾਂ ਕਾਗਜ਼ ਬਹੁਤ ਨੇ ਦੁਨੀਆਂ ਅੰਦਰ, ਪਰ ਜਿਸ ਕਾਗਜ਼ ਦੇ ਉੱਤੇ ਰਾਮ ਨਾਮ ਲਿਖਿਆ ਹੁੰਦਾ ਉਹਨੂੰ ਸਭ ਮੱਥਾ ਟੇਕਦੇ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੱਥੇ ਸਾਡਾ ਵਾਸਾ ਹੋ ਜਾਂਦਾ ਜਿਸ ਦੇਹੀ ਦੇ ਵਿੱਚ, ਉਸ ਦੇਹੀ ਨੂੰ ਦੁਨੀਆਂ ਝੁਕਣ ਲੱਗ ਜਾਂਦੀ। ਇਉਂ ਤਾਂ ਜੇ ਅਸੀਂ ਦੇਹੀਆਂ ਦੇ ਪੁਜਾਰੀ ਹੋਈਏ ਫਿਰ ਤਾਂ ਅਸੀਂ ਸਾਰੀਆਂ ਦੇਹਾਂ ਨੂੰ ਮੱਥਾ ਟੇਕੀ, ਪਰ ਇੱਕ ਵਿਸ਼ੇਸ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਵਾਹਿਗੁਰੂ ਦਾ ਵਾਸਾ ਹੈ। ਸਾਡਾ ਸਿਰ ਸੰਗਤ ਦੇ ਅੱਗੇ ਕਿਉਂ ਝੁਕ ਜਾਂਦਾ? ਕਿਉਂਕਿ ਸੰਗਤ ਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਸੰਗਤ ਅੱਗੇ ਨਮਸਕਾਰ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਝੁਕਦਾ? ਕਿਉਂ ਗੁਰੂ ਗ੍ਰੰਥ ਸਾਹਿਬ, ਧਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਜਿੱਥੇ ਗੁਰੂ ਅਰਜਨ ਅੱਖਰ ਆਇਆ ਹੈ, ਇਹ ਬਸ ਗੁਰੂ ਅਰਜਨ ਦੇਵ ਜੀ ਹੀ ਹਨ ਪ੍ਰਤੱਖ ਹਰ। ਜਾਗ ਦੀ ਜੋਤ ਸਰਬ ਵਿਆਪਕ ਪਰਿਪੂਰਨ ਅਕਾਲ ਪੁਰਖ ਬਿਰਾਜਮਾਨ ਹੋਣ ਕਰਕੇ ਇਸੇ ਕਰਕੇ ਮੱਥਾ ਟੇਕਦੇ। ਇਹੀ ਜੋਤ ਕਿਸੇ ਸਰੀਰ ਵਿੱਚ ਪ੍ਰਗਟ ਹੋ ਜਾਂਦੀ ਹੈ ਤਾਂ ਉੱਥੇ ਮੱਥਾ ਟੇਕਦੇ। ਜਿੱਥੇ ਵੀ ਮਹਾਰਾਜ ਨੇ ਜੋਤ ਪ੍ਰਕਾਸ਼ਮਾਨ ਕਰ ਦਿੱਤੀ ਉੱਥੇ ਹੀ ਮੱਥਾ ਟੇਕਣ ਲੱਗ ਜਾਂਦਾ ਇਨਸਾਨ, ਝੁਕ ਜਾਂਦਾ। ਸਲੋਕ 15ਵਾਂ ਸਲੋਕ ਉਚਾਰਨ ਕਰਦੇ ਨੇ, ਆਓ ਪਿਆਰ ਸਤਿਕਾਰ ਨੂੰ ਜਪੋ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ, ਜਾ ਕੈ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ। ਮਹਾਰਾਜ ਫਰਮਾਉਂਦੇ ਨੇ ਸਰਬ ਕਲਾ ਭਰਪੂਰ ਪ੍ਰਭ, ਸਰਬ ਕਲਾ ਸਾਰੀਆਂ ਸ਼ਕਤੀਆਂ ਕਰਕੇ ਵਾਹਿਗੁਰੂ ਭਰਪੂਰ ਹੈ। ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੁੰਦਾ ਨਾ, ਇਸੇ ਤਰ੍ਹਾਂ ਹੀ ਵਾਹਿਗੁਰੂ ਸਾਰੀਆਂ ਸ਼ਕਤੀਆਂ ਕਰਕੇ ਭਰਿਆ ਹੋਇਆ। ਭੱਬਾ ਰਾਰਾ ਭਰ, ਪੱਪੇ ਦੁਲੈਂਗੜੇ ਰਾਰਾ ਪੂਰ, ਭਰ ਪੂਰ ਇਹ ਅੱਖਰ ਨਹੀਂ ਆਉਂ ਬੋਲਣਾ, ਕਿਉਂਕਿ ਆਪਣੇ ਬੋਲਣ ਵਿੱਚ ਫਰਕ ਆਉਣਾ ਪੈਂਦਾ। ਆਪਾਂ ਕਹਿੰਦੇ ਭਰਪੂਰ, ਉਹ ਭਰਪੂਰ ਫੇਰ ਅੱਗੇ ਭੱਬਾ ਬਣ ਜਾਂਦਾ। ਜਾਂ ਮਾੜਾ ਜਿਹਾ ਫਰਕ ਰੱਖੋ, ਭਰਪੂਰ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨ ਮਨਹਾਰ। ਬਿਰਥਾ ਹੁੰਦੀ ਪੀੜਾ, ਹਾਲਤ, ਆਪਣੇ ਅੰਦਰ ਦੀ ਹਾਲਤ, ਆਪਣੇ ਅੰਦਰ ਦੀ ਪੀੜਾ। ਹਰੇਕ ਦੀ ਪੀੜਾ ਨੂੰ ਵਾਹਿਗੁਰੂ ਜਾਣਦਾ ਹੈ। ਪਤਾ ਮਹਾਰਾਜ ਨੂੰ ਪੀੜਾ ਹੋ ਰਹੀ ਹੈ, ਕਹਿੰਦੇ ਅਸੀਂ ਦੇ ਰਹੇ ਹਾਂ। ਕਿਉਂ ਜੀ? ਇਹਦਾ ਹਿਸਾਬ ਕਿਤਾਬ ਪੂਰਾ ਕਰ ਰਹੇ ਹਾਂ। ਜਿੱਦਣ ਹਿਸਾਬ ਪੂਰਾ ਹੋ ਗਿਆ ਪੀੜਾ ਹਟ ਜਾਏਗੀ। ਪੀੜਾ ਵੀ ਹੁੰਦੀ ਆ, ਉਹਦੇ ਭਾਣੇ ਚ ਹੀ ਹੁੰਦੀ। ਦੁੱਖ ਤਕਲੀਫ ਰੋਗ ਸਾਰੇ ਭਾਣੇ ਵਿੱਚ ਹੀ ਆਉਂਦੇ ਨੇ। ਹੁਣ ਵਾਹਿਗੁਰੂ ਦੇ ਭਾਣੇ ਅੰਦਰ ਆਉਂਦੇ ਨੇ, ਭਾਣਾ ਮੰਨਣ ਵਾਲੇ ਭਾਣਾ ਮੰਨ ਲੈਂਦੇ ਨੇ, ਨਾ ਮੰਨਣ ਵਾਲੇ ਵਿਰੋਧੀ ਬਣ ਜਾਂਦੇ ਨੇ। ਪਰਮਾਤਮਾ ਦੇ ਵਿਰੋਧੀ ਬਣ ਕੇ ਮਿਲਣਾ ਕੀ? ਵਿਰੋਧੀ ਬਣ ਕੇ ਵੀ ਤਕਲੀਫ ਹੀ ਰਹਿਣੀ ਹੈ, ਤੇ ਭਾਣਾ ਮੰਨਣ ਦੇ ਨਾਲ ਵੀ ਤਕਲੀਫ ਹੀ ਰਹਿਣੀ ਹੈ, ਤੇ ਫਿਰ ਭਾਣਾ ਮੰਨ ਕੇ ਉਹਦੇ ਆਗਿਆਕਾਰੀ ਬਣੇ ਰਹੀਏ। ਭਾਣਾ ਮੰਨਣਾ ਚੰਗਾ, ਵਿਰੋਧੀ ਨਹੀਂ ਬਣਨਾ ਵਾਹਿਗੁਰੂ ਦੇ ਵੀ ਤੁਸੀਂ ਆਹ ਨਹੀਂ ਕੀਤਾ, ਇਹ ਨਹੀਂ ਕੀਤਾ ਨਾ। ਮਹਾਰਾਜ ਕਹਿੰਦੇ ਭਾਣਾ ਮੰਨ ਕੇ ਆਗਿਆਕਾਰੀ ਪੁੱਤਰ ਬਣਿਆ ਹੋ, ਬਹੁਤ ਭਲਾ ਹੋ ਰਿਹਾ। ਜਾ ਕੇ ਸਿਮਰਨ ਉਧਰੀ ਹੈ, ਜਿਸ ਦਾ ਸਿਮਰਨ ਕਰਨ ਦੇ ਨਾਲ ਕਲਿਆਣ ਹੋ ਜਾਂਦੀ, ਤਰ ਜਾਈਦਾ ਸੰਸਾਰ ਸਾਗਰ ਤੋਂ। ਨਾਨਕ ਤਿਸ ਬਲਿਹਾਰ, ਤਿਸ ਵਾਹਿਗੁਰੂ ਤੋਂ ਬਲਿਹਾਰ ਕੁਰਬਾਨ ਜਾਈਏ, ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਅਸ਼ਟਪਦੀ ਅੱਠ ਪੌੜੀਆਂ ਉਚਾਰਨ ਕਰਦੇ ਨੇ ਇਸੇ ਸਲੋਕ ਦੇ ਅਧੀਨ। ਟੂਟੀ ਗੰਢ ਨਹਾਰ ਗੋਪਾਲ, ਪ੍ਰਤੱਖ ਜਿਨ੍ਹਾਂ ਦੀ ਟੁੱਟ ਗਈ ਹੈ, ਪ੍ਰੀਤੀ ਟੁੱਟ ਗਈ ਹੈ, ਉਨ੍ਹਾਂ ਦੀ ਪ੍ਰੀਤੀ ਨੂੰ ਗੰਢਣ ਵਾਲੇ ਮਹਾਰਾਜ, ਜਿਵੇਂ ਟੁੱਟੀ ਗੰਢੀ ਸ੍ਰੀ ਮੁਕਤਸਰ ਸਾਹਿਬ, ਭਾਈ ਮਹਾਂ ਸਿੰਘ ਦੀ ਟੁੱਟੀ ਹੋਈ ਗੰਢੀ ਆਪ ਨੇ ਟੁੱਟੀ ਹੋਈ ਪ੍ਰੀਤੀ ਨੂੰ ਗੰਢਦੇ ਨੇ, ਟੁੱਟੀ ਹੋਈ ਸੁਰਤੀ ਨੂੰ ਗੰਢਦੇ ਨੇ। ਕੋਈ ਵੀ ਚੀਜ਼ ਟੁੱਟ ਜਾਂਦੀ ਹੈ, ਜਿਵੇਂ ਕਈ ਕਹਿਣਗੇ ਵੀ ਆ ਪਹਿਲਾਂ ਬੜਾ ਗੁਰਦੁਆਰੇ ਆਉਂਦੇ ਸੀ, ਹੁਣ ਰੁਟੀਨ ਟੁੱਟ ਗਈ ਹੈ, ਹੁਣ ਵੀ ਆ ਹੁਣ ਫਿਰ ਆਹ ਪੌੜੀ ਕਾਹਦੇ ਵਾਸਤੇ, ਇਸ ਕੰਮ ਲਈ ਇਹ ਬੇਨਤੀ ਕਰੋ ਮਹਾਰਾਜ ਤੁਸੀਂ ਟੁੱਟੀਆਂ ਗੰਢਣ ਵਾਲੇ ਹੋ। ਮਹਾਰਾਜ ਕਹਿੰਦੇ ਹਰੇਕ ਪਾਸਿਓਂ ਕੋਈ ਵੀ ਚੀਜ਼ ਟੁੱਟ ਜਾਵੇ ਉਹਨੂੰ ਗੰਢਣ ਵਾਲਾ ਵਾਹਿਗੁਰੂ ਹੀ ਹੈ। ਪ੍ਰੀਤੀ ਹੋਵੇ, ਉਮਰ ਟੁੱਟ ਜਾਏ ਤਾਂ ਵੀ ਗੰਢ ਦਿੰਦਾ, ਜੇ ਕਈਆਂ ਦੀ ਉਮਰ ਵੀ ਟੁੱਟ ਗਈ ਤਾਂ ਵੀ ਉਹਨੇ ਗੰਢ ਦਿੱਤੀ। ਟੁੱਟੀ ਗੰਢਣ ਹਾਰ ਗੋਪਾਲ, ਗੱਗੇ ਹੋੜਾ ਗੱਗੇ ਔਂਕੜ ਵੀ ਹੈ ਇਹ, ਹੁਣ ਨਾ ਤਾਂ ਪੂਰਾ ਹੀ ਗੋਪਾਲ ਹੀ ਕਹਿ ਸਕਦੇ ਹਾਂ ਨਾ ਗੋਪਾਲ, ਇਹ ਵਿਚਲਾ ਮੇਲ ਅੱਖਰ ਬੋਲਦਾ ਗੋਪਾਲ, ਰਲਵਾਂ ਮਿਲਵਾਂ। ਸਰਬ ਜੀਆਂ ਆਪੇ ਪ੍ਰਤਪਾਲ, ਸਾਰਿਆਂ ਜੀਆਂ ਦੀ ਪ੍ਰਤਪਾਲਣਾ ਕਰਨ ਵਾਲਾ ਆਪ ਹੀ ਹੈ ਵਾਹਿਗੁਰੂ, ਹਰੇਕ ਦੀ ਪਾਲਣਾ ਕਰਦਾ। ਸਗਲ ਕੀ ਚਿੰਤਾ ਜਿਸ ਮਨ ਮਾਏ, ਜਿਸ ਵਾਹਿਗੁਰੂ ਦੇ ਮਨ ਵਿੱਚ ਆਪਣੀ ਚਿੰਤਾ, ਹਰੇਕ ਦੀ ਚਿੰਤਾ ਉਹਨੂੰ ਲੱਗੀ ਹੋਈ ਹੈ ਵੀ ਫਲਾਨੇ ਨੂੰ ਭੇਜਣਾ ਹੈ। ਸਿਰ ਸਿਰ ਰਿਜਕ ਸੰਗ ਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ, ਸਾਰਿਆਂ ਦੇ ਸਿਰ ਬਾ ਸਿਰ ਉਹਨੇ ਰਿਜਕ ਭੇਜਣਾ, ਉਹਦਾ ਕੰਮ ਹੈ, ਉਹਨੇ ਆਪੇ ਭੇਜ ਦੇਣਾ। ਇਸ ਤੇ ਬਿਰਥਾ ਕੋਈ ਨਾ, ਉਹਦੀ ਨਿਗਾਹ ਤੋਂ ਬਾਹਰ ਨਹੀਂ ਹੈ ਕੋਈ, ਜੇ ਕੋਈ ਕਹੀਏ ਕਿ ਉਹ ਤੋਂ ਖਾਲੀ ਰਹਿ ਜਾਏਗਾ ਕੋਈ ਬਿਰਥਾ, ਜਾਂ ਬਿਰਥਾ ਨਿਗਾਹ ਤੋਂ ਬਾਹਰ ਕੋਈ ਰਹਿ ਜਾਏਗਾ, ਵਾਹਿਗੁਰੂ ਦੀ ਨਿਗਾਹ ਤੋਂ ਬਾਹਰ ਨਹੀਂ ਰਹਿੰਦਾ ਕੋਈ। ਮੂਸਾ ਪੈਗੰਬਰ ਕਹਿਣ ਲੱਗਿਆ ਸੀ ਨਾ ਮੈਂ ਰੋਜੀ ਵੰਡਣੀ ਹੈ, ਫਿਰ ਇੱਕ ਬੰਦਾ ਛੱਡ ਦਿੱਤਾ ਉਹਨੇ, ਸੁਕਰਮੀ ਆਦਮੀ। ਮਹਾਰਾਜ ਜੀ ਕਹਿਣ ਲੱਗੇ ਸਾਰਿਆਂ ਨੂੰ ਰੋਜੀ ਦਿੱਤੀ? ਕਹਿੰਦੇ ਹਾਂ ਜੀ। ਕਹਿੰਦੇ ਇੱਕ ਬੰਦੇ ਨੂੰ ਤੂੰ ਦਿੱਤੀ ਨਹੀਂ ਰੋਜੀ, ਛੱਡ ਦਿੱਤਾ ਉਹ? ਕਹਿੰਦੇ ਮਹਾਰਾਜ ਉਹ ਬੜਾ ਕੁਕਰਮੀ ਆਦਮੀ ਹੈ। ਮਹਾਰਾਜ ਕਹਿੰਦੇ ਇਹ ਗੱਲ ਗਲਤ ਹੈ, ਰੋਟੀ ਹਰੇਕ ਨੂੰ ਦੇਣੀ ਹੈ ਚਾਹੇ ਉਹ ਕਿੱਡਾ ਹੀ ਖੋਟਾ ਕਰਮ ਕਰਦਾ, ਰੋਟੀ ਤਾਂ ਦੇਣੀ ਦੇਣੀ ਹੈ, ਚੱਲੂਗਾ ਕਿਵੇਂ ਉਹ ਫਿਰ? ਸੋ ਜਦੋਂ ਮੂਸਾ ਦੂਸਰੇ ਦਿਨ ਫਿਰ ਕੀੜਾ ਰੱਖ ਲਿਆ ਆਪਣੀ ਟੋਪੀ ਦੇ ਥੱਲੇ ਲਪੋ ਕੇ, ਪਰਮੇਸ਼ਰ ਨੂੰ ਕਹਿੰਦਾ ਤੁਸੀਂ ਸਾਰਿਆਂ ਨੂੰ ਦਿੱਤੀ ਅੱਜ ਰੋਜੀ? ਕਹਿੰਦੇ ਹਾਂ ਅੱਜ ਸਾਰਿਆਂ ਦੇ ਦਿੱਤੀ। ਫਿਰ ਬੜੇ ਸ਼ੌਂਕ ਨਾਲ ਟੋਪੀ ਉਤਾਰ ਕੇ ਆਪਣਾ ਕੀੜਾ ਕੱਢਿਆ, ਉਹ ਕੀੜਾ ਦਿਖਾਉਣ ਲੱਗ ਪਿਆ, ਆਹ ਦੇਖੋ। ਪਰਮੇਸ਼ਰ ਕਹਿੰਦੇ ਮੂੰਹ ਚ ਦੇਖ ਇਹਦੇ, ਜਾਂ ਮੂੰਹ ਚ ਦੇਖਿਆ ਚੌਲ ਦਾ ਦਾਣਾ ਪਾਇਆ ਹੋਇਆ। ਪਰਮੇਸ਼ਰ ਹੱਸ ਕੇ ਕਹਿੰਦੇ ਜਦ ਤੂੰ ਟੋਪੀ ਥੱਲੇ ਰੱਖੀ ਸੀ ਨਾ ਤੇ ਉਹਨੂੰ ਲੱਗ ਗਿਆ ਸੀ ਦਾਣਾ ਇਹ ਚੌਲ ਦਾ, ਰਿਜਕ ਮੈਂ ਇਹਦਾ ਉੱਥੇ ਪਹੁੰਚਾ ਦਿੱਤਾ ਸੀ। ਇਸ ਕਰਕੇ ਉਹਦੀ ਨਿਗਾਹ ਤੋਂ ਕੋਈ ਖਾਲੀ ਨਹੀਂ ਰਹਿੰਦਾ। ਜੇ ਕਹੀਏ ਕੋਈ ਖਾਲੀ ਹੈ ਕੋਈ ਮੈਂ, ਜੇ ਕੋਈ ਇਹ ਕਹੇ ਕਿ ਮੈਨੂੰ ਨੀ ਰੱਬ ਦੇਖਦਾ ਹੈ, ਸਾਰਿਆਂ ਨੂੰ ਦੇਖਦਾ ਪਰ ਕਰਮਾਂ ਅਨੁਸਾਰ ਫਲ ਦਿੰਦਾ। ਰੇ ਮਨ ਮੇਰੇ ਸਦਾ ਹਰ ਜਾ ਅਬਿਨਾਸੀ ਪ੍ਰਭ ਆਪੇ ਆਪ, ਉਹ ਵਾਹਿਗੁਰੂ ਆਪੇ ਆਪ ਹੀ ਹੈ ਸਭ ਕੁਛ ਕਰਨ ਕਰਾਵਣ ਹਾਰ ਸੁਆਮੀ। ਮੇਰੇ ਮਨ ਤੂੰ ਤਾਂ ਬਸ ਇੱਕੋ ਹੀ ਕੰਮ ਕਰਿਆ ਕਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, 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 ਸਤਨਾਮ ਸ੍ਰੀ ਵਾਹਿਗੁਰੂ। ਆਪਣਾ ਕੰਮ ਇੰਨਾ ਹੀ ਹੈ, ਬਾਕੀ ਦਾ ਸਾਰਾ ਕੰਮ ਉਹਦਾ ਹੀ ਹੈ। ਆਪਾਂ ਨੂੰ ਤਾਂ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਆਪਣ ਕੀਆ ਕਛੂ ਨਾ ਹੋਏ, ਜੇ ਸੌ ਪ੍ਰਾਣੀ ਲੋਚੈ ਕੋਏ। ਜੇ ਸੌ ਵਾਰੀ ਕੋਈ ਪ੍ਰਾਣੀ ਸੋਚੇ ਲੋਚੇ ਮੈਂ ਆਹ ਕੰਮ ਕਰ ਦਿਆਂਗਾ, ਕਹਿੰਦੇ ਤੇਰਾ ਕੀਤਾ ਕੁਛ ਨਹੀਂ ਹੋਣਾ। ਆਪਣਾ ਕੀਤਾ ਇਨਸਾਨ ਤੋਂ ਕੁਛ ਨਹੀਂ ਹੁੰਦਾ, ਜਿੰਨਾ ਮਰਜ਼ੀ ਸੋਚੀ ਜਾਓ, ਇਸ ਬਿਨ ਨਾ ਹੀ ਤੇਰਾ ਕਿਛ ਕੰਮ, ਤੇਰੇ ਕੰਮ ਉਹਦੇ ਤੋਂ ਬਿਨਾਂ ਬਣਨਾ ਹੀ ਨਹੀਂ ਹੈ। ਜਦ ਤੱਕ ਵਾਹਿਗੁਰੂ ਦਾ ਆਸਰਾ ਨਹੀਂ ਲੈਂਦਾ ਉਦੋਂ ਤੱਕ ਕੰਮ ਨਹੀਂ ਬਣਨਾ। ਗਤ ਨਾਨਕ ਜਪ ਏਕ ਹਰ ਨਾਮ, ਇੱਕ ਹਰੀ ਦਾ ਨਾਮ ਜਪੀ ਚੱਲ ਤਾਂ ਤੇਰੀ ਗਤੀ ਹੋਣੀ ਹੈ, ਕਲਿਆਣ ਤੇਰੀ ਤਾਂ ਹੋਣੀ ਹੈ। ਇਹ ਪਰਮੇਸ਼ਰ ਦਾ ਨਾਮ ਜਪੇਗਾ। ਰੂਪਵੰਤ ਹੋਏ ਨਾ ਹੀ ਮੋਹ ਹੈ। ਜੇ ਕੋਈ ਕਹੇ ਮੈਂ ਬੜੇ ਸੋਹਣੇ ਰੂਪ ਵਾਲਾ ਹਾਂ ਤੇ ਮੈਂ ਸਭ ਨੂੰ ਮੋਹ ਲਵਾਂਗਾ, ਆਪਣੇ ਵੱਲ ਖਿੱਚ ਲਵਾਂਗਾ। ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਵਾਹਿਗੁਰੂ ਦੀ ਜੋਤ ਤਾਂ ਸਾਰਿਆਂ ਦੇ ਵਿੱਚ ਹੀ ਬਿਰਾਜਮਾਨ ਹੈ। ਜੇ ਤੂੰ ਰੂਪਵੰਤ ਹੈ ਤਾਂ ਉਹਦੀ ਜੋਤ ਕਰਕੇ। ਕਿੰਨਾ ਹੀ ਸੋਹਣਾ ਬੰਦਾ ਹੋਵੇ, ਕਿੰਨਾ ਹੀ ਸੋਹਣਾ ਹੋਵੇ, ਜੇ ਜੋਤ ਨਿਕਲ ਜਾਵੇ ਫਟ ਉਸੇ ਵਕਤ ਹੀ ਰੰਗ ਕਾਲਾ ਹੋ ਜਾਂਦਾ, ਪੀਲਾ ਹੋ ਜਾਂਦਾ, ਸਿਆਹ ਹੋਆ ਸੇਤ, ਝਟਪਟ ਹੀ ਉਹਦਾ ਰੰਗ ਹੋਰ ਹੀ ਤਰ੍ਹਾਂ ਹੋ ਜਾਂਦਾ। ਇਹ ਜਿੰਨੀ ਚਿਹਰੇ ਦੀ ਕ੍ਰਾਂਤੀ ਹੈ, ਆਭਾ ਹੈ, ਸਭ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਹੈ। ਵਾਹਿਗੁਰੂ ਦੀ ਜੋਤ ਹੈ ਅੰਦਰ ਤਾਂ ਤੇਰਾ ਚਿਹਰਾ ਸੋਹਣਾ ਹੈ। ਉਹਦੇ ਤੋਂ ਬਿਨਾਂ ਤੇਰਾ ਚਿਹਰਾ ਸੋਹਣਾ ਨਹੀਂ। ਇਉਂ ਨਾ ਕਦੇ ਖਿਆਲ ਕਰਿਆ ਕਰ ਮੈਂ ਸੋਹਣਾ ਹਾਂ। ਸੋਹਣਾ ਤਾਂ ਉਹਦਾ ਨਾਮ ਹੀ ਹੈ, ਸੋਹਣੀ ਤਾਂ ਉਹਦੀ ਜੋਤ ਹੀ ਹੈ, ਤੂੰ ਤਾਂ ਮਿੱਟੀ। ਧਨਵੰਤਾ ਹੋਏ ਕਿਆ ਕੋ ਗਰਬ ਹੈ। ਇਹ ਬੋਲਣ ਦਾ ਵੀ ਫਰਕ ਹੈ, ਧਨਵੰਤਾ ਨਹੀਂ ਧਨਵੰਤਾ। ਇਉਂ ਢੰਗ ਨਾਲ ਬੋਲੋ, ਧਨਵੰਤਾ ਧਨ ਵਾਲਾ ਹੋ ਕੇ ਕਿਆ ਕੋ ਗਰਬ ਹੈ। ਕੀ ਕੋਈ ਹੰਕਾਰ ਕਰਦਾ ਮੇਰੇ ਕੋਲ ਬਹੁਤ ਪੈਸਾ ਹੈ ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ। ਜਦੋਂ ਸਾਰਾ ਦਰਬ ਪਦਾਰਥ ਪੈਸਾ ਦਿੱਤਾ ਵਾਹਿਗੁਰੂ ਨੇ, ਫਿਰ ਤੈਨੂੰ ਹੰਕਾਰ ਕਿੱਥੋਂ ਹੋ ਗਿਆ। ਪਹਿਲਾਂ ਤੂੰ ਕੀ ਲੈ ਕੇ ਆਇਆ ਸੀ ਦੁਨੀਆਂ ਅੰਦਰ ਜਦੋਂ ਨੰਗਾ ਆਇਆ ਸੀ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਕੋਈ ਆਪਣੇ ਆਪ ਨੂੰ ਬਹੁਤਾ ਸੂਰਮਾ ਯੋਧਾ ਕਹਾਉਂਦਾ ਹੈ, ਫਿਰ ਵਾਹਿਗੁਰੂ ਦੀ ਸ਼ਕਤੀ ਤੋਂ ਬਿਨਾਂ ਉਹ ਕਿੱਥੇ ਭੱਜ ਕੇ ਦਿਖਾ ਦੇਵੇ। ਕੁਛ ਨਹੀਂ ਹੋ ਸਕਦਾ, ਸਭ ਕਲਾ ਵਾਹਿਗੁਰੂ ਦੀ ਵਰਤਦੀ ਹੈ। ਮਹਾਰਾਜ ਛੇਵੇਂ ਪਾਤਸ਼ਾਹ ਦੇਖਿਆ ਵੀ ਪੈਂਡੇ ਨੂੰ ਬੜਾ ਹੰਕਾਰ ਹੋ ਗਿਆ। ਪੈਂਡੇ ਖਾਂ ਆ ਕੇ ਮੱਥਾ ਟੇਕ ਕੇ ਬੈਠਾ। ਮਹਾਰਾਜ ਕਹਿੰਦੇ, ਪੈਂਡਿਆ ਭਾਈ ਇੱਕ ਗੱਲ ਕਹੀਏ, ਸੁਣ ਲੇਗਾ? ਕਹਿੰਦੇ ਹਾਂ ਮਹਾਰਾਜ, ਹੁਕਮ ਕਰੋ। ਖੜਾ ਹੋ ਗਿਆ ਪੈਂਡਿਆ, ਭਾਈ ਸੱਤਾਂ ਦਿਨਾਂ ਚ ਮਰ ਜਾਣਾ ਤੂੰ। ਜਦ ਇੰਨੀ ਗੱਲ ਸੁਣੀ ਬਈ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਅੱਖਾਂ ਅੱਗੇ ਹਨੇਰਾ ਆ ਗਿਆ, ਡਿੱਗਦਾ ਢਹਿੰਦਾ ਘਰ ਪਹੁੰਚ ਗਿਆ। ਘਰ ਵਾਲੀ ਪਾਣੀ ਲਿਆਈ, ਪਾਣੀ ਨਹੀਂ ਪੀਂਦਾ, ਰੋਟੀ ਨਹੀਂ ਖਾਂਦਾ, ਨੀਂਦ ਨਹੀਂ ਆਉਂਦੀ। ਮੈਂ ਮਰ ਜਾਣਾ ਸੱਤਾਂ ਦਿਨਾਂ ਚ, ਮੈਂ ਮਰ ਜਾਣਾ, ਐਂ ਕਰਦਾ। ਸੱਤ ਦਿਨ ਲੰਘ ਗਏ, ਮੰਜੇ ਤੇ ਹੀ ਪਿਆ ਰਿਹਾ, ਨਾ ਖਾਧਾ ਨਾ ਪੀਤਾ ਨਾ ਸੁੱਤਾ। ਐਡਾ ਤਕੜਾ ਭਲਵਾਨ ਜੋਧਾ, ਸਰੀਰ ਸੁੱਕਣਾ ਸ਼ੁਰੂ ਹੋ ਗਿਆ, ਫਿਕਰ ਦੇ ਨਾਲ ਘਟਣਾ ਸ਼ੁਰੂ ਹੋ ਗਿਆ। ਸੱਤਵੇਂ ਅੱਠਵੇਂ ਦਿਨ, ਫਿਰ ਅੱਠਵੇਂ ਦਿਨ ਜਦੋਂ ਕੁਛ ਨਾ ਹੋਇਆ, ਮਹਾਰਾਜ ਕੋਲ ਆਇਆ, ਦੋ ਜਾਣੇ ਨੇ ਫੜਿਆ ਹੋਇਆ ਖੱਬੇ ਸੱਜੇ, ਬੜਾ ਹੀ ਹੌਲੀ ਹੌਲੀ ਆਉਂਦਾ, ਜਿਵੇਂ ਬੁੱਢਾ ਆਦਮੀ ਹੁੰਦਾ ਹੈ, ਤੁਰਿਆ ਨਹੀਂ ਜਾਂਦਾ, ਸਰੀਰ ਦੀ ਸੱਤੇ ਹੀ ਖਤਮ ਹੋ ਗਈ ਹੈ। ਮਹਾਰਾਜ ਕਹਿੰਦੇ, ਪੈਂਡਿਆ ਭਾਈ ਤੈਨੂੰ ਕੀ ਹੋਇਆ? ਕਹਿੰਦੇ, ਮਹਾਰਾਜ ਤੁਸੀਂ ਕਹਿੰਦੇ ਸੀ ਸੱਤਾਂ ਦਿਨਾਂ ਦੇ ਵਿੱਚ ਮਰ ਜਾਏਗਾ। ਮਹਾਰਾਜ ਮੈਂ ਤਾਂ ਫਿਰ ਬਸ ਇਸੇ ਫਿਕਰ ਚ ਹੀ ਡੁੱਬ ਗਿਆ, ਨਾ ਮੈਂ ਰੋਟੀ ਖਾਧੀ, ਨਾ ਪਾਣੀ, ਨਾ ਸੁੱਤਾ। ਮਹਾਰਾਜ ਕਹਿੰਦੇ, ਕਾਮ ਕ੍ਰੋਧ ਦਾ ਕੀ ਹਾਲ ਹੈ? ਕਹਿੰਦੇ, ਮਹਾਰਾਜ ਕਾਮ ਕ੍ਰੋਧ ਉੱਥੇ ਨੇੜੇ ਲੱਗਦੇ ਨੇ ਜਾਂ ਬੰਦੇ ਨੂੰ ਮੌਤ ਦਿਖਦੀ ਹੋਵੇ। ਕਹਿੰਦੇ, ਲੋਭ ਮੋਹ ਹੰਕਾਰ ਕੁਛ ਵੀ ਨਹੀਂ ਆਇਆ? ਕਹਿੰਦੇ, ਨਾ ਜੀ, ਮੈਨੂੰ ਤਾਂ ਮੌਤ ਹੀ ਦਿਖੀ ਗਈ। ਸੋ ਉਸ ਵਕਤ ਮਹਾਰਾਜ ਕਹਿਣ ਲੱਗੇ, ਕੀ ਗੱਲ ਪੈਂਡਿਆ, ਇੰਨਾ ਡਰਦਾ ਮੌਤ ਤੋਂ? ਤੂੰ ਤਾਂ ਕਹਿੰਦਾ ਸੀ ਮੇਰੇ ਵਰਗਾ ਕੋਈ ਬੰਦਾ ਨਹੀਂ, ਮੈਂ ਸਾਰਿਆਂ ਨੂੰ ਘੁਮਾ ਕੇ ਰੱਖਦਿਆਂ, ਮੈਂ ਇਸ ਤਰ੍ਹਾਂ ਕਰਦਿਆਂ, ਮੈਂ ਉਹ ਕਰਦਿਆਂ। ਸੋ ਉਸ ਵਕਤ ਮਹਾਰਾਜ ਕਹਿਣ ਲੱਗੇ, ਪੈਂਡਿਆ ਤੂੰ ਇੰਨਾ ਨਾ ਡਰ, ਮੈਂ ਤਾਂ ਤੈਨੂੰ ਇਹ ਗੱਲ ਕਹੀ ਸੀ, ਗੱਲ ਸਮਝਣ ਚ ਫਰਕ ਪੈ ਗਿਆ। ਮੈਂ ਤੈਨੂੰ ਕਿਹਾ ਸੀ ਕਿ ਸੱਤਾਂ ਦਿਨਾਂ ਦੇ ਵਿੱਚ ਵਿੱਚ ਮਰੇਗਾ, ਭਾਵ ਹਰੇਕ ਬੰਦਾ ਹੀ ਸੱਤਾਂ ਦਿਨਾਂ ਚ ਮਰਦਾ ਹੈ, ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨਿਚਰ ਚ ਹੀ ਮਰਦਾ ਹਰੇਕ ਬੰਦਾ। ਕਹਿੰਦੇ, ਹਾਂ ਮਹਾਰਾਜ। ਕਹਿੰਦੇ, ਫਿਰ ਤੂੰ ਅੱਠਵਾਂ, ਅੱਜ ਦਾ ਅੱਠਵਾਂ ਦਿਨ ਹੀ ਨਹੀਂ ਬਣਾਇਆ ਰੱਬ ਨੇ, ਸੱਤਾਂ ਦਿਨਾਂ ਚ ਹੀ ਮਰੇਗਾ। ਕਹਿੰਦੇ, ਅੱਛਾ, ਮੈਂ ਤਾਂ ਗਲਤ ਨਾਲ ਸਮਝ ਗਿਆ ਮਹਾਰਾਜ, ਮੈਂ ਤਾਂ ਮਰਨ ਵਾਲਾ ਹੋ ਗਿਆ। ਮਹਾਰਾਜ ਕਹਿੰਦੇ, ਤੇਰੇ ਅੰਦਰ ਜਿਹੜੀ ਆਕੜ ਸੀ ਨਾ, ਉਹ ਸਾਰੀ ਚਲੀ ਗਈ ਹੁਣ, ਤੈਨੂੰ ਹੰਕਾਰ ਸੀ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾਂ ਕਹਿਤਾਵੈ। ਜਿੰਨਾ ਮਰਜ਼ੀ ਤਕੜਾ ਬੰਦਾ ਹੋਵੇ, ਕਹਾਉਂਦਾ ਹੋਵੇ ਆਪਣੇ ਆਪ ਨੂੰ, ਵਾਹਿਗੁਰੂ ਦੀ ਸ਼ਕਤੀ ਤੋਂ ਬਿਨਾਂ ਕੁਛ ਨਹੀਂ ਕਰ ਸਕਦਾ।
ਸੋ ਜਿਵੇਂ ਕੋਈ ਬੜੀ ਪੁਰਾਣੀ ਗੱਲ ਹੈ 1960-65 ਦੀ ਹੋਣੀ ਹੈ। ਮੁਕਤਸਰ ਜ਼ਿਲ੍ਹੇ 'ਚ ਦਾਰਾ ਬਦਮਾਸ਼ ਹੁੰਦਾ ਸੀ ਇੱਕ ਬੜਾ ਤਕੜਾ। ਕਚਹਿਰੀਆਂ ਦੇ ਵਿੱਚ ਉਹ ਕਿਸੇ ਸਿੰਘ ਨਾਲ ਮੁਕੱਦਮਾ ਚੱਲਦਾ ਸੀ ਉਹਦਾ। ਜਦੋਂ ਆਇਆ ਤਾਂ ਮਹਾਰਾਜ ਸੋ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਹਿਣ ਲੱਗੇ ਨਾਲ ਦੇ ਸਿੰਘ ਨੂੰ, ਭਾਈ ਟੇਕ ਸਿਆਂ ਕੀ ਗੱਲ ਡਰੀ ਜਾਂਦਾ ਖੜਾ ਤੂੰ? ਕਹਿੰਦੇ ਜੋ ਦਾਰਾ ਆ ਗਿਆ, ਬੰਦੂਕਾਂ ਲਿਆ ਆ, ਮੈਨੂੰ ਮਾਰ ਦੇ ਗਏ। ਕਹਿੰਦੇ ਕੁਛ ਨਹੀਂ ਹੁੰਦਾ, ਆਉਣ ਦੇ ਤਾਂ ਸਹੀ ਉਹਨੂੰ। ਜਦੋਂ ਸਾਹਮਣੇ ਆਇਆ ਦਾਰਾ ਉਤਰ ਕੇ, ਕੁੰਡੀਆਂ ਮੁੱਛਾਂ ਲਾਲ, ਅੱਖਾਂ ਲੰਬੇ, ਕੱਦ ਚਾਦਰਾਂ ਜੀਆਂ ਬੰਨੀਆਂ ਹੋਈਆਂ, ਬਦਮਾਸ਼ ਜੇ ਇਕੱਠੇ ਹੋ ਕੇ ਆ ਗਏ। ਕਹਿੰਦੇ ਚਲੋ ਮਹਾਂਪੁਰਸ਼ਾਂ ਦਰਸ਼ਨ ਕਰੀਏ। ਆ ਗਿਆ ਸਾਹਮਣੇ, ਜਦ ਅੱਖਾਂ ਚ ਅੱਖਾਂ ਪਾ ਕੇ ਕਹਿਣ ਲੱਗੇ ਦਾਰਾ ਤੂੰ ਹੀ ਹੈ। ਪਤਾ ਹੀ ਨਹੀਂ ਕੀ ਹੋ ਗਿਆ ਉਹਨੂੰ ਦਾਰੇ ਨੂੰ, ਜਿਹੜਾ ਆਪਣੇ ਆਪ ਨੂੰ ਖੱਬੀ ਖਾਂ ਸਮਝਦਾ ਸੀ। ਉੱਥੇ ਹੀ ਹੱਥ ਜੋੜ ਕੇ ਕਹਿਣਾ ਮੈਂ ਤਾਂ ਦਾਸ ਹਾਂ ਜੀ। ਇਹ ਕੀ ਕਰ ਦਿੱਤਾ ਉਹਨੂੰ, ਕੀ ਚੱਕਰ ਚਲਾ ਤਾ ਉਹਦੇ ਤੇ? ਕਹਿੰਦੇ ਦਾਰਿਆ ਇਹ ਕੰਮ ਛੱਡ ਦੇ ਭਾਈ, ਮਾੜੇ ਕੰਮ ਨਹੀਂ ਕਰੀਦੇ ਹੁੰਦੇ। ਰੱਬ ਨੇ ਮਨੁੱਖਾ ਦੇਹ ਦਿੱਤੀ ਨਾਮ ਜਪਣ ਵਾਸਤੇ, ਇਹ ਬਦਮਾਸ਼ੀਆਂ ਕਰਨ ਨੂੰ ਰੱਬ ਨੇ ਦੇਹ ਹੀ ਦਿੱਤੀ ਤੈਨੂੰ। ਉਸ ਦਿਨ ਤੋਂ ਬਾਅਦ ਅਮਰ ਛੱਕ ਕੇ ਉਹ ਚੰਗਾ ਭਲਾ ਗੁਰਸਿੱਖ ਬਣ ਗਿਆ। ਇਹ ਕੀ ਚੀਜ਼ ਹੈ ਜਿਹੜੀ ਬੰਦੇ ਨੂੰ ਘੁਮਾ ਦਿੰਦੀ ਅੰਦਰੋਂ? ਇਹ ਪ੍ਰਭ ਕੀ ਕਲਾ ਬਿਨਾਂ ਕਹਿਤਾਵੈ, ਵਾਹਿਗੁਰੂ ਦੀ ਕਲਾ ਹੀ ਹੈ ਜਿਹੜੀ ਕਲਾ ਵਾਹਿਗੁਰੂ ਜੀ ਕੀ ਵਰਤੇ। ਉਹ ਕਲਾ ਹੀ ਐਸੀ ਵਰਤ ਜਾਂਦੀ ਹੈ ਕਿ ਬੰਦੇ ਦਾ ਅੰਦਰੋਂ ਹੀ ਸਭ ਕੁਝ ਘੁੰਮ ਜਾਂਦਾ। ਜੇ ਕੋ ਹੋਏ ਬਹਿ ਦਾਤਾਰ, ਇਸ ਦੇਨ ਹਾਰ ਜਾਣੈ ਗਾਵਾਰ। ਜੇ ਕੋਈ ਵੱਡਾ ਸਾਰਾ ਦਾਤਾ ਬਣ ਕੇ ਬਹਿ ਜੇ, ਚਾਰ ਪੈਸੇ ਇਕੱਠੇ ਕਾਹਦੇ ਹੋ ਗਏ ਤਾਂ ਦਾਤਾ ਬਣ ਕੇ ਬਹਿ ਗਿਆ। ਅਕਾਲ ਪੁਰਖ ਕਹਿੰਦੇ ਇਹਦੇ ਵਰਗਾ ਝੱਲਾ ਕਿਹੜਾ ਹੋਣਾ ਦਵਾਰ। ਦੱਦੇ ਕੰਨਾਂ ਤੱਤੇ ਕੰਨਾਂ ਦਾਤਾਰ, ਦੱਦੇ ਕੰਨਾਂ ਤੇ ਵਾਹਵੇ ਕੰਨਾਂ ਗਾਵਾਰ। ਇਉਂ ਧਿਆਨ ਰੱਖਣਾ ਬਈ, ਕੰਨੇ ਨਾ ਛੱਡ ਜਿਓ ਕਿਤੇ ਇਹਨਾਂ ਦੇ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੈ ਗਾਵਾਰ। ਰੱਬ ਕਹਿੰਦਾ ਇਹ ਮੂਰਖ ਆਦਮੀ ਮੇਰੇ ਕੋਲੋਂ ਲੈ ਕੇ ਤੇ ਦੁਨੀਆਂ ਨੂੰ ਕਹਿੰਦਾ ਮੈਂ ਦਾਤਾ ਹਾਂ, ਮੈਂ ਬੜਾ ਦਾਨੀ ਹਾਂ, ਲੈ ਕੇ ਮੇਰੇ ਕੋਲੋਂ ਗਿਆ। ਇਹ ਨਹੀਂ ਕਹਿੰਦਾ ਭਾਈ ਵਾਹਿਗੁਰੂ ਨੇ ਮੈਨੂੰ ਦਿੱਤਾ ਆਪਾਂ ਵੰਡ ਕੇ ਛਕੀਏ। ਇਹ ਕਹਿੰਦਾ ਮੈਂ ਤੁਹਾਨੂੰ ਦੇ ਰਿਹਾ, ਮੇਰੇ ਚਰਨੀ ਮੱਥਾ ਟੇਕੋ। ਜਿਵੇਂ ਦੁਨੀ ਚੰਦ ਪੱਟੀ ਵਾਲੇ ਰਾਜੇ ਨੇ ਆਪਣੀਆਂ ਲੜਕੀਆਂ ਨੂੰ ਪੁੱਛਿਆ ਵੀ ਤੁਹਾਡਾ ਦਾਤਾ ਕੌਣ ਹੈ,